ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੂਛਹੁ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੂਛਹੁ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨੋ ਜਨ ਭਾਈ ਜਿਤ ਸਹਸਾ ਦੁਖ ਭੁਖ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਾਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਆਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਆਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਰੂਹਾਨੀਅਤ ਦੇ ਭੰਡਾਰ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਕੇ ਇਸ਼ਨਾਨ ਕਰਕੇ ਸਤਿਗੁਰ ਜੀ ਦੀਆਂ ਕਨੇਰੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਜੋ ਸਤਿਗੁਰ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ। ਅੱਜ ਦਾ ਪਾਵਨ ਮੁੱਖ ਵਾਕ ਸੋਢੀ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮੁਬਾਰਕ ਰਸਨਾ ਤੋਂ ਸੂਹੀ ਰਾਗ ਅੰਦਰ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 733 ਉੱਤੇ ਸਵਾਹਿਮਾਨ ਹੈ। ਅੱਜ ਦੇ ਪਾਵਨ ਹੁਕਮਨਾਮੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਪਰਮਾਤਮਾ ਜੋ ਸਰਵ ਕਲਾ ਸਮਰੱਥ ਹੈ, ਸਰਵ ਸ਼ਕਤੀਮਾਨ ਹੈ, ਸਰਵ ਵਿਆਪਕ ਹੈ, ਓਮਨੀਪੋਟੈਂਟ ਹੈ, ਉਸ ਦੀ ਅਕਥ ਕਥਾ ਦੀ ਵਡਿਆਈ ਬਖਸ਼ਿਸ਼ ਕੀਤੀ ਹੈ ਕਿ ਜੋ ਵੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਦਾ ਹੈ ਉਸ ਦੇ ਸਾਰੇ ਹੀ ਤੌਖਲੇ ਸੰਸੇ ਦੁੱਖ ਭੁੱਖ ਭਰਮ ਮਿਟ ਜਾਂਦੇ ਹਨ, ਔਰ ਜਿਸ ਉੱਤੇ ਨਾਮ ਦੀ ਬਰਕਤ ਬਖਸ਼ਿਸ਼ ਵਰਤ ਜਾਏ ਦੁਨੀਆਂ ਵਿੱਚ ਸੰਸਾਰ ਵਿੱਚ ਉਹਦੀ ਵਡਿਆਈ ਇੰਨੀ ਕੁੱਚੀ ਹੋ ਜਾਂਦੀ ਹੈ ਕਿ ਕੁੱਲ ਸੰਸਾਰ ਕੁੱਲ ਦੁਨੀਆਂ ਦੇ ਲੋਕ ਉਹਦੇ ਚਰਨ ਪਰਸਦੇ ਹਨ। ਮਹਾਰਾਜ ਜੀ ਨੇ ਫਿਰ ਨਾਲ ਐਗਜ਼ੈਂਪਲ ਦਿੱਤੀਆਂ ਨੇ, ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਮਹਾਰਾਜ ਨੇ ਕਿਹਾ ਇਹਨਾਂ ਪੁਰਸ਼ਾਂ ਦਾ ਇਤਿਹਾਸ ਪੜ੍ਹੋ ਜਿਹੜੇ ਸੰਸਾਰ ਵਿੱਚ ਅਖੌਤੀ ਤੌਰ 'ਤੇ ਬਹੁਤ ਨੀਵੇਂ ਸਨ, ਜਿਨ੍ਹਾਂ ਤੋਂ ਲੋਕ ਨਫ਼ਰਤ ਕਰਦੇ ਸਨ, ਜਿਨ੍ਹਾਂ ਦੀ ਸ਼ੋਅ ਤੋਂ ਨਫ਼ਰਤ ਕਰਦੇ ਸਨ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਗਏ ਤਾਂ ਇੰਨੀ ਵੱਡੀ ਬਰਕਤ ਅਤੇ ਬਖਸ਼ਿਸ਼ ਵਰਤੀ, ਜਿਹੜੇ ਲੋਕ ਉਹਨਾਂ ਦੀ ਸ਼ੋਤ ਤੋਂ ਡਰਦੇ ਸਨ ਉਹ ਉਹਨਾਂ ਦੀ ਚਰਨ ਧੂੜ ਲੈਣ ਵਾਸਤੇ ਤਰਸਣ ਲੱਗ ਪਏ, ਕੁੱਲ ਦੁਨੀਆਂ ਉਹਨਾਂ ਦੇ ਚਰਨਾਂ ਵਿੱਚ ਉੱਗ ਗਈ। ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਇੰਨਾ ਕੁੱਚਾ ਕਰ ਦਿੱਤਾ ਕਿ ਸਦੀਆਂ ਗੁਜ਼ਰ ਗਈਆਂ, ਸੰਸਾਰ ਦੇ ਲੋਕ ਅੱਜ ਵੀ ਉਹਨਾਂ ਨੂੰ ਪੂਜਦੇ ਨੇ, ਅੱਜ ਵੀ ਉਹਨਾਂ ਦੀ ਕੀਤੀ ਹੋਈ ਕਮਾਈ ਅੱਗੇ ਸਜਦਾ ਕਰਦੇ ਹਨ। ਆਓ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜੀਏ। ਜਿੰਨੇ ਵੀ ਸਰੀਰ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਘਰਾਂ ਵਿੱਚ ਵਿਦੇਸ਼ਾਂ ਵਿੱਚ ਮਨ ਚਿਤ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨਾਲ ਭਾਵਨਾ ਕਰਕੇ ਜੁੜੇ ਹੋ, ਇੱਕ ਵਾਰ ਸਰਵੱਤਰ ਮਾਈ ਭਾਈ ਲਾਓ ਹਾਜ਼ਰੀ। ਕੋਈ ਵੀ ਰਸਨਾ ਬਾਂਝੀ ਨਾ ਰਹੇ, ਦੋਵੇਂ ਹੱਥ ਜੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਹਰ ਮਨੁੱਖ ਦੀ ਇੱਛਾ ਹੈ, ਉਹ ਤਿੰਨ ਚੀਜ਼ਾਂ ਚਾਹੁੰਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਪਹਿਲੀ ਇੱਛਾ ਹਰ ਮਨੁੱਖ ਦੇ ਮਨ ਦੀ ਹੈ, ਮੇਰੀ ਉਮਰ ਵੱਡੀ ਹੋਵੇ। ਕੋਈ ਬੰਦਾ ਸੰਸਾਰ ਤੋਂ ਛੇਤੀ ਮਰਨਾ ਨਹੀਂ ਚਾਹੁੰਦਾ। ਹਾਂ, ਉਹ ਵੱਖਰਾ ਸਬਜੈਕਟ ਹੈ ਕਿ ਕਿਸੇ ਮਨੁੱਖ ਨੂੰ ਸੰਸਾਰੀ ਤੌਰ 'ਤੇ ਕੋਈ ਦੁੱਖ, ਕੋਈ ਪਰੇਸ਼ਾਨੀ, ਕੋਈ ਚਿੰਤਾ, ਕੋਈ ਰੋਗ, ਕੋਈ ਇਸ ਤਰ੍ਹਾਂ ਦਾ ਦੁੱਖ ਵਿਆਪ ਜਾਏ ਕਿ ਲੋਕ ਮੌਤ ਮੰਗਦੇ ਨੇ ਜਾਂ ਸੁਸਾਈਡ ਕਰ ਲੈਂਦੇ ਨੇ। ਅਦਰਵਾਈਜ਼ 99% ਸੰਸਾਰ ਵਿੱਚ ਜਿਹੜੇ ਬੰਦੇ ਸੁਖੀ ਨੇ, ਉਹ ਕੋਈ ਬੰਦਾ ਮਰਨਾ ਨਹੀਂ ਚਾਹੁੰਦਾ। ਹਰ ਬੰਦਾ ਚਾਹੁੰਦਾ ਮੇਰੀ ਉਮਰ ਹੋਰ ਵੱਡੀ ਹੋ ਜਾਏ, ਹਰ ਬੰਦਾ ਚਾਹੁੰਦਾ ਹੋਰ ਲੰਬੀ ਉਮਰ ਹੋਵੇ। ਤਾਂ ਹੀ ਉਹ ਮਹਾਰਾਜ ਨੇ ਕਿਹਾ, ਰੱਜ ਨਾ ਕੋਈ ਜੀਵਿਆ ਇਸ ਧਰਤੀ 'ਤੇ, ਜੀਵਨ ਬਤੀਤ ਕਰਕੇ ਕੋਈ ਬੰਦਾ ਰੱਜਿਆ ਨਹੀਂ ਹੈ, ਭਾਵੇਂ 100 ਸਾਲ ਭਾਵੇਂ 150 ਸਾਲ ਉਮਰ ਬਤੀਤ ਕਰ ਲਏ। ਤਾਂ 100 ਸਾਲ ਉਮਰ ਹੋਣ ਦੇ ਬਾਵਜੂਦ ਵੀ ਸਾਰੇ ਰਿਸ਼ਤੇ ਨਾਤੇ ਜ਼ਿੰਮੇਵਾਰੀਆਂ ਨਿਭ ਜਾਣ ਤੋਂ ਬਾਅਦ ਵੀ ਜਦੋਂ ਪੜੋਤਿਆਂ ਦੇ ਉੱਪਰ ਉਹਦੀ ਕੁੱਲ ਪੂਰੀ ਬੰਚ ਚਲੀ ਜਾਂਦੀ ਹੈ, 3-4 ਪੀੜ੍ਹੀਆਂ ਬਤੀਤ ਹੋ ਜਾਂਦੀਆਂ, ਤਾਂ ਵੀ ਬੰਦਾ ਮਰਨਾ ਨਹੀਂ ਚਾਹੁੰਦਾ। ਹਰ ਬੰਦੇ ਦੀ ਪਹਿਲੀ ਇੱਛਾ, ਮੈਂ ਛੇਤੀ ਨਾ ਮਰਾਂ, ਮੇਰੀ ਉਮਰ ਲੰਬੀ ਹੋਵੇ। ਦੂਜਾ ਮਨੁੱਖ ਦੇ ਮਨ ਦੀ ਇੱਛਾ ਹੈ, ਇਕੱਲੀ ਉਮਰ ਥੋੜ੍ਹੀ ਵੱਡੀ ਹੋਣੀ ਚਾਹੀਦੀ, ਮੈਂ ਸੰਸਾਰ ਵਿੱਚ ਰਵਾਂ, ਮੇਰੀ ਪਹੁੰਚ ਵੀ ਹੋਵੇ, ਮੇਰਾ ਹੁਕਮ ਵੀ ਚੱਲੇ, ਮੈਂ ਜਿੱਥੇ ਰਵਾਂ ਉੱਥੇ ਲੋਕ ਮੇਰੀ ਆਗਿਆ ਮੰਨਣ, ਘੱਟੋ ਘੱਟ ਜਿਸ ਏਰੀਏ ਇਲਾਕੇ ਜਿਹੜੇ ਸ਼ਹਿਰ ਵਿੱਚ ਮੈਂ ਰਵਾਂ ਉੱਥੇ ਤਾਂ ਹੁਕਮ ਚੱਲਦਾ ਹੋਵੇ। ਦੂਜੀ ਇੱਛਾ ਮਨੁੱਖ ਦੀ ਹੁਕਮ ਚਲਾਉਣ ਦੀ ਹੈ, ਉਹ ਕਿਸੇ ਨਾ ਕਿਸੇ ਰੂਪ ਵਿੱਚ ਹੁਕਮ ਚਲਾਉਣਾ ਚਾਹੁੰਦਾ ਹੈ, ਆਪਣੇ ਪਰਿਵਾਰ ਉੱਤੇ, ਪਰਿਵਾਰ 'ਤੇ ਨਾ ਚੱਲੇ ਬਾਹਰ ਕਿਸੇ ਤਰੀਕੇ ਨਾਲ। ਤਾਂ ਹਰ ਮਨੁੱਖ ਦੀ ਦੂਜੀ ਇੱਛਾ ਹੈ ਕਿ ਜੋ ਮੈਂ ਕਹਾਂ ਉਹ ਹੋਣਾ ਚਾਹੀਦਾ। ਇਹ ਹਰ ਮਨੁੱਖ ਦੇ ਮਨ ਦੀ ਇੱਛਾ ਕਿ ਜੋ ਮੈਂ ਕਹਾਂ ਉਹੀ ਉਹ ਹੋਣਾ ਚਾਹੀਦਾ। ਤੀਜੀ ਇੱਛਾ ਹਰ ਮਨੁੱਖ ਦੀ ਇਹ ਹੈ ਕਿ ਇਕੱਲਾ ਮੇਰਾ ਹੁਕਮ ਨਾ ਚੱਲੇ, ਇਕੱਲੀ ਉਮਰ ਵੱਡੀ ਨਾ ਹੋਵੇ। ਤੀਜੀ ਇੱਛਾ ਇਹ ਹੈ ਲੋਕ ਮੇਰੀ ਵਡਿਆਈ ਵੀ ਕਰਨ, ਕਿਉਂਕਿ ਹੁਕਮ ਤਾਂ ਵੱਡੇ ਵੱਡੇ ਰਾਜਿਆਂ ਦਾ ਵੀ ਚੱਲਦਾ। ਤਸ਼ੱਦਦ ਕਰਕੇ, ਜਬਰ ਜ਼ੁਲਮ ਕਰਕੇ ਵੀ ਕੋਈ ਹੁਕਮ ਚਲਾ ਸਕਦਾ। ਹੁਕਮ ਚਲਾਉਣਾ, ਇਸ ਸੰਸਾਰ ਵਿੱਚ ਹਿਟਲਰ ਵਰਗੇ ਲੋਕ ਹੋਏ ਜਿਨ੍ਹੀ ਇੱਕ ਦਿਨ ਵਿੱਚ ਲੱਖਾਂ ਲੋਕ ਮਾਰ ਦਿੱਤੇ ਆਪਣਾ ਹੁਕਮ ਚਲਾਉਣ ਵਾਸਤੇ। ਹੁਕਮ ਕੋਈ ਜਬਰ ਜ਼ੁਲਮ ਨਾਲ ਵੀ ਚਲਾ ਸਕਦਾ, ਪਰ ਹੁਕਮ ਚਲਾਉਣ ਵਾਲੇ ਦੇ ਅੰਦਰ ਇੱਕ ਇੱਛਾ ਹੋਰ ਹੁੰਦੀ ਹੈ, ਇਕੱਲਾ ਹੁਕਮ ਨਾ ਚਲਾਵਾਂ, ਮੇਰੀ ਵਡਿਆਈ ਵੀ ਹੋਵੇ, ਮੇਰੀ ਸੋਭਾ ਵੀ ਹੋਵੇ, ਮੇਰੀ ਸੰਸਾਰ ਵਿੱਚ ਯਸ ਕੀਰਤੀ ਵੀ ਹੋਵੇ। ਔਰ ਮਾਫ ਕਰਿਓ, ਕਈ ਵਾਰ ਤਾਂ ਜਸ ਕੀਰਤੀ ਵਡਿਆਈ ਸੋਭਾ ਕਰਨ ਵਾਸਤੇ ਬੰਦੇ ਕਿਰਾਏ 'ਤੇ ਰੱਖਣੇ ਪੈਂਦੇ ਨੇ, ਇਹ ਮਨੁੱਖ ਦੀ ਮਜਬੂਰੀ ਹੈ। ਉਹਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਜੋਬ ਕ੍ਰੀਏਟ ਕਰਨੀਆਂ ਪੈਂਦੀਆਂ ਨੇ, ਨਾਲ ਬੰਦੇ ਰੱਖਣੇ ਪੈਂਦੇ ਨੇ ਜਿਹੜੇ ਉਹਨੂੰ ਸੋਭਾ ਵਡਿਆਈ ਦੀ ਖੁਰਾਕ ਦੇਣ। ਉਹ ਕੰਮ ਗਲਤ ਵੀ ਕਰੇ, ਪੈਸੇ 'ਤੇ ਰੱਖੇ ਹੋਏ ਬੰਦੇ ਕਹਿਣ, ਵਾਹ ਜੀ ਵਾਹ, ਤੁਸੀਂ ਤਾਂ ਹੱਦ ਹੀ ਮੁਕਾ ਦਿੱਤੀ, ਕਮਾਲ ਕਰ ਦਿੱਤੀ। ਕਿਉਂਕਿ ਮਨੁੱਖ ਦੀ ਮਨ ਦੀ ਇੱਛਾ ਹੈ, ਜੇ ਉਹਦੀ ਵਡਿਆਈ ਨਾ ਹੋਵੇ ਉਹ ਨਿਰਾਸ਼ ਹੋ ਜਾਂਦਾ। ਜੇ ਉਹਦੀ ਸੋਭਾ ਵਡਿਆਈ ਯਸ ਕੀਰਤੀ ਨਾ ਹੋਵੇ ਤਾਂ ਹੁਕਮ ਚਲਾਉਣ ਵਾਲੇ ਲੋਕ ਵੀ ਕਈ ਵਾਰ ਉਦਾਸ ਨਿਰਾਸ਼ ਹੋ ਜਾਂਦੇ ਨੇ। ਇਸ ਲਈ 3 ਇੱਛਾ ਹਰ ਮਨੁੱਖ ਦੇ ਮਨ ਦੀ ਹੈ, ਮੇਰੀ ਉਮਰ ਵੱਡੀ ਹੋਵੇ, ਜੋ ਮੈਂ ਕਹਾਂ ਉਹ ਹੋਵੇ, ਮੇਰਾ ਹੁਕਮ ਚੱਲੇ, ਔਰ ਤੀਜੀ ਗੱਲ ਮੇਰੀ ਵਡਿਆਈ ਵੀ ਹੋਵੇ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਪੌੜੀ ਜਪਜੀ ਸਾਹਿਬ ਵਿੱਚ ਕਹੀ ਹੈ, ਬਿਲਕੁਲ ਸਿਰਾ ਲਾ ਕੇ ਗੱਲ ਕਹੀ, ਉਹ ਬੰਦਿਆ ਉਮਰ ਵੱਡੀ ਕਰਨੀ ਚਾਹੁੰਦਾ, ਲੈ ਸ਼ਿਖਰ ਦੀ ਉਮਰ ਵੱਡੀ ਹੋ ਜਾਏ ਤੇਰੀ। ਜੇ ਤੂੰ ਚਾਹੁੰਦਾ ਹੁਕਮ ਚੱਲਣਾ, ਤਾਂ ਇੱਕ ਸ਼ਹਿਰ, ਇੱਕ ਰਾਜ, ਇੱਕ ਦੇਸ਼ ਦੀ ਕੀ ਗੱਲ ਹੈ, ਪੂਰੇ 9 ਖੰਡਾਂ ਵਿੱਚ ਤੇਰਾ ਹੁਕਮ ਚੱਲਣ ਲੱਗ ਜਾਏ। ਤੂੰ ਯਸ ਕੀਰਤੀ ਦੀ, ਸ਼ੋਭਾ ਵਡਿਆਈ ਦੀ ਗੱਲ ਕਰਦੇ, ਇੱਕ ਸ਼ਹਿਰ ਇੱਕ ਦੇਸ਼ ਦੀ ਕੀ ਗੱਲ ਹੈ, 9 ਖੰਡਾਂ ਵਿੱਚ ਦੁਨੀਆ ਤੇਰੀ ਵਡਿਆਈ ਕਰੇ। ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਇੱਕ ਗੱਲ ਯਾਦ ਰੱਖੀ ਬੰਦਿਆ, ਜੇ ਸਤਿਗੁਰ ਦੀ ਨਜ਼ਰ ਨਾ ਹੋਈ ਤਾਂ ਮਰਨ ਤੋਂ ਬਾਅਦ ਰੱਬ ਦੀ ਦਰਗਾਹ ਵਿੱਚ ਤੇਰੀ ਕਿਸੇ ਬਾਤ ਵੀ ਨਹੀਂ ਪੁੱਛਣੀ, ਤੂੰ ਕੌਣ ਹੈ, ਕਿਹੜੀ ਧਰਤੀ ਤੋਂ ਆਇਆ, ਤੇਰਾ ਕੋਈ ਨਾਮ ਨਹੀਂ ਹੋਏਗਾ, ਤੂੰ ਕਿਸ ਸੰਸਾਰ, ਕਿਸ ਧਰਤੀ 'ਤੇ, ਕਿਹੜੇ ਰਾਜ ਵਿੱਚ ਰਹਿਣ ਵਾਲੇ, ਤੇਰੀ ਕੋਈ ਸੋਭਾ, ਕੋਈ ਨਾਮ ਨਹੀਂ। ਮਹਾਰਾਜ ਨੇ ਕਿਹਾ, ਸਗੋਂ ਇੰਨੀ ਲੰਬੀ ਉਮਰ, ਇੰਨਾ ਵੱਡਾ ਰਾਜ, ਇੰਨੀ ਸੰਸਾਰ ਵਿੱਚ ਸੋਭਾ ਵਡਿਆਈ, ਫਿਰ ਤੇਰੇ ਕੀਤੇ ਹੋਏ ਕਰਮ ਵਿਚਾਰੇ ਜਾਣਗੇ, ਉਸ ਪੀਰੀਅਡ ਦੇ ਦੌਰਾਨ ਕੀਤੇ ਹੋਏ ਪਾਪਾਂ ਦਾ ਲੇਖਾ ਹੋਣਾ, ਸਗੋਂ ਕੀਤੇ ਹੋਏ ਕਰਮਾਂ ਦੀ ਸਜ਼ਾ ਤੈਨੂੰ ਕੀੜਿਆਂ ਦਾ ਕੀੜਾ, ਗੰਦਗੀ ਦਾ ਕੀੜਾ ਬਣਾਉਣਾ। ਹੁਣ ਇੱਕ ਬੇਨਤੀ ਸਮਝੋ, ਉਮਰ ਲੰਬੀ ਹੋਣੀ ਮਾੜੀ ਨਹੀਂ, ਸੰਸਾਰ ਵਿੱਚ ਸੋਭਾ ਜਸ ਕੀਰਤੀ ਹੋਣੀ ਮਾੜੀ ਗੱਲ ਨਹੀਂ, संसार दे अंदर किसे दी आग्या हुकम चले वह कोई गल माड़ी नहीं, पर महाराज ने कहा उहदे विच नदर रब दी चाहीदी है। ये सब कुछ लैके तैनू नाम चेते होना चाहीदा, सतनाम श्री वाहिगुरु गज के आख्या करो सतनाम श्री, क्योंकि हाजरी लगती है। महाराज जे कोई नाम ना जपे, जे कोई शुकर ना करे, जे अकाल पुरख वाहिगुरु सतगुरु तेरी नज़र का वो पात्र ना बने, तो हजूर ने कहा फिर सुन लो उहदा रिजल्ट की है। पौड़ी तुहानू याद है, तुसीं नितनेम करके आए हो, उहदे विच हजूर ने पौड़ी कहण लग्यां जे लिखिया। दो तरह की पंजाबी तुसीं पढ़दे हो, इलैक्टिव पंजाबी ते जनरल पंजाबी। उहदे विच इक कंकी अलंकारी भाषा इस तरह की है, जिहड़ी चीज़ मन्नण विच ना आवे, असलीयत ना होवे, उहनूं समझाउण वास्ते कई बार मैथेमैटिक्स विच कहिंदे ने मन लो, गणित वाले हिसाब वाले। तो कंकी भाषा पंजाबी विच महाराज कहिंदे ने इलैक्टिव दे अंदर ये चीज़ के जे मन लो है नहीं ये चीज़, पर चलो जे तू चाहना हो जाए इन्ना। तो हजूर ने कहा जे जुग चारे आर जा दर थुमर, इन्नी चार युग उम्र होंदी नहीं, पर महाराज ने कहा मन लो जे कोई बंदा चाहता उम्र लंबी तो चार युग हो जाए, होर बधा लो दस गुणा चाली युग उम्र हो जाए। यस कीर्ति एक देश की की है, नौं खंडां की यस शोभा मिले। एक देश विच हुक्म की है, नौं खंडां विच हुक्म चले, पर सब कुछ होके जे रब की नज़र ना होई तो रिजल्ट आ निकलना है। महाराज की पौड़ी पढ़ो, हजूर ने कहा जे जुग चारे आरे जा होर दा सोनी होए, नवा खंडां विच जानी है नाल चले सब कोए। नाल चले सब कोए दा अर्थ है उहदे हुक्म विच चलण सार। चंगा नाउ रखाए कै यस कीरत जगले, जे तिस नदर न आवई तां बात ना पुछै के। जे उहदी नज़र ना होई तेरी किसे बात भी नहीं पुछनी, कड़ी धरती तो आया तू राज करके, किन्नी कसोभा वड्याई सी तेरी धरती उत्ते, किसे ने बात भी दरगाह विच नहीं पुछनी। सगों की होना है कीटा अंदर कीट कर दोषी दोष धरे, तेरे सिर ते दोष धरे जाणगे। तू इन्नी लंबी उम्र लैके नाम नहीं जपया, तू इन्ना राज शौहरत वड्याई लैके रब का शुकराना नहीं किया, तेरे सिर ते दोष धरे जाणगे और तैनू कीड़ियां दा कीड़ा गंदगी दा कीड़ा बनाया जाएगा। कीटा अंदर कीट कर दोषी दोष धरे, नानक निर्गुण गुण करे गुणवंत्या गुण दे। वह अकाल पुरख वाहगुरु निगुणिया नू गुणवान बना दिंदा। रब कोलों गुण मंगण वालिया गुण लैके उहदा शुकराना करी, वह तैनू अपने नाल गुण निधान दे नाल मिला देगा। तां जे वह अकाल पुरख वाहगुरु जी का इन्नी सोभा वड्याई लैके कोई शुकराना ना करे, उहदी नज़र ना होवे। नज़र की डेफिनेशन की है? नज़र की परिभाषा तुसीं पढ़ दिओ। पहली पंक्ति एक थां ते महाराज ने कही लख खुशियां, फिर कहा पातशाहियां, नाल कहा जे सतगुर नज़र करे। महाराज नज़र की है? निमख एक हर नाम दे मेरा मन तन शीतल होए। लखां खुशियां पातशाहियां तां ने जे सतगुर की नज़र होवे। नज़र यह है जे तैनू रब का नाम चेते आवे। नाम नज़र तो बगैर नहीं जपया जा सकता, नाम गुरप्रसाद तो बगैर नहीं जपया जा सकता। तन गुरु ग्रंथ साहिब महाराज जी के तुसी दर्शन करते हो ना, तो शुरुआत होएगी एक ओंकार, एक अकाल पुरख वाहगुरु, फिर वो परिभाषा, वह निरभौ है, निरवैर है, वह अकाल मूर्त है, वह अजूनी सह भंग है। पर वो किमें मिलता है? फिर कहणगे गुरप्रसाद, वो गुरु की कृपा नाल। गुरप्रसाद किमें हुंदा है? फिर कहणगे जप, फिर पूरा जप पढ़ोगे। गुरप्रसाद तां होणा जे तू जप करेगा। तो सज्जणा जप होण तों बाद एक चीज़ होनी है, तेरी पहुँच सौ दर तक हो जाएगी। जप तों बाद बाणी आएगी सौ दर, ते जदों तू सौ दर सौ घर तक पहुँच जाएगा, उत्तों बाद तेरे जीवन विच अपने आप सोहला चलन लग पेगा। फिर अकाल पुरख वाहगुरु दे सोहले तू गाण लग जाएगा, तेरा अंग ते फिर बाणी कीर्तन सोहला आउणी है। हजूर सच्चे पातशाह ने कहा एक अकाल पुरख वाहगुरु तक उहदी नज़र की परिभाषा यह है, उहदा नाम चेते आवे। नाम तां चेते आउणा जे उहदी नज़र बख्शिश गुरप्रसाद वरते, ਅਤੇ ਜਿਹਨੂੰ ਨਾਮ ਚੇਤੇ ਆਇਆ, ਹਜ਼ੂਰ ਨੇ ਕਿਹਾ ਉਹਦੀ ਸੰਸਾਰ ਵਿੱਚ ਇੰਨੀ ਕੁ ਕੀਰਤੀ ਹੋਈ, ਸਦੀਆਂ ਅਤੇ ਯੁੱਗ ਬੀਤ ਗਏ, ਉਹਦੀ ਵਡਿਆਈ ਨਹੀਂ ਮੁੱਕੀ, ਲੋਕ ਉਹਨਾਂ ਦੀ ਕਮਾਈ ਦੀ ਬਰਕਤ ਸਦੀਆਂ ਤੱਕ ਖਾਂਦੇ ਰਹੇ, ਨਾਮ ਜਪਣ ਵਾਲਿਆਂ ਦੀ ਕਮਾਈ ਨਹੀਂ ਮੁੱਕਦੀ। ਹਾਂ, ਵਡਿਆਈ ਸੰਸਾਰ ਵਿੱਚ ਉਂਝ ਵੀ ਬੰਦੇ ਨੂੰ ਮਿਲਦੀ ਜੇ ਰੱਬ ਦਵੇ। ਮਹਾਰਾਜ ਨੇ ਬਾਣੀ ਅੰਦਰ ਇੱਕ ਗੱਲ ਕਹੀ ਹੈ, ਸਿੱਖਾਂ ਨੇ ਸਵਾਲ ਕੀਤਾ, ਹੇ ਗੁਰੂ ਅਮਰਦਾਸ ਮਹਾਰਾਜ ਜੀ, ਤੁਸੀਂ ਕਹਿੰਦੇ ਰਹਿੰਦੇ ਹੋ ਨਾਮ ਦੀ ਵਡਿਆਈ ਹੈ, ਨਾਮ ਦੀ ਵਡਿਆਈ ਹੈ, ਇੱਥੇ ਤੋਂ ਵੀ ਲੋਕ ਵੇਖੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਵੀ ਵਡਿਆਈ ਹੈ। ਮਹਾਰਾਜ, ਜਿਹਨਾਂ ਕੋਲ ਮਾਇਆ ਬਹੁਤ ਹੈ, ਰਾਜ ਭਾਗ ਹੈ, ਵਡਿਆਈ ਉਹਨਾਂ ਦੀ ਵੀ ਹੈ। ਤਾਂ ਹਜ਼ੂਰ ਨੇ ਕਿਹਾ, ਹਾਂ ਮਾਇਆ ਦੀ ਵਡਿਆਈ ਹੈ, ਪਰ ਸਿੱਖੋ ਇਹ ਚਾਰ ਕੁ ਦਿਨਾਂ ਦੀ ਚਮਕ ਹੈ, ਨਾਮ ਦੀ ਵਡਿਆਈ ਉਹ ਖਾਲਸ ਸੁਣ ਹੈ ਜਿਹੜੀ ਜੁੱਗਾਂ ਤੀਕਰ ਰਹਿੰਦੀ ਹੈ। ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਥੇ ਬਚਨ ਕਹੇ, ਇਸ ਯੁੱਗ ਮੈਂ ਸ਼ੋਭਾ ਨਾਮ ਕੀ, ਬਿਨ ਨਾਵੇ ਸ਼ੋਭ ਨਾ ਹੋਏ। ਮਹਾਰਾਜ, ਜਿਹੜੀ ਬਾਕੀ ਸ਼ੋਭਾ ਉਹਨੂੰ ਹਜ਼ੂਰ ਨੇ ਕਿਹਾ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਇਹ ਤੇ ਚਾਰ ਕੁ ਦਿਨਾਂ ਦੀ ਚਮਕ ਹੈ, ਇਹ ਕਹਿ ਦੀ ਚਮਕ ਹੈ, ਅੱਜ ਹੈ ਤੇ ਕੱਲ ਕਾਲਕ ਨਿਕਲ ਜਾਏਗੀ। ਨਾਮ ਦੀ ਵਡਿਆਈ ਅੱਜ ਵੀ ਹੈ, ਕੱਲ ਵੀ ਰਹੇਗੀ। ਨਾਮ ਦੀ ਵਡਿਆਈ ਲੋਕ ਵੀ ਸੁਖੀ ਕਰੇਗੀ, ਪਰਲੋਕ ਵੀ ਸੁਹਿਲਾ ਕਰੇਗੀ। ਅੱਜ ਇਹੀਓ ਗੱਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਕੇ ਸਾਨੂੰ ਸਮਤ ਬਖਸ਼ ਰਹੇ ਨੇ ਕਿ ਦੁਨੀਆਂ ਦੇ ਲੋਕੋ, ਜੇ ਵਿਸ਼ਵਾਸ ਨਾ ਹੋਵੇ ਤਾਂ ਇਹਨਾਂ ਪੁਰਸ਼ਾਂ ਦਾ ਇਤਿਹਾਸ ਪੜ੍ਹ ਲਿਓ, ਜਿਨ੍ਹਾਂ ਦਾ ਨਾਮ ਅੱਜ ਦੇ ਮੁੱਖ ਵਾਕ ਵਿੱਚ ਕਿਹਾ। ਹਜ਼ੂਰ ਨੇ ਕਿਹਾ, ਇਹ ਨੀਚ ਤੋਂ ਉੱਤਮ ਨਾਮ ਜਪ ਕੇ ਹੋ ਗਏ। ਅੱਜ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਛੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਹੀ ਰਾਗ ਹੈ, ਮਹੱਲਾ ਚੌਥਾ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਘਰ ਛੇਵਾਂ, ਇਸ ਪਾਵਨ ਸ਼ਬਦ ਨੂੰ ਸੁਰ ਅਤੇ ਤਾਲ ਦੇ ਤਪਲੇ ਦੇ ਘਰ ਛੇਵੇਂ ਵਿੱਚ ਗਾਉਣ ਦੀ ਹਦਾਇਤ ਹੈ। ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਸੰਖੇਪ ਵਿੱਚ ਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਮੂਲ ਮੰਤਰ ਬਖਸ਼ਿਸ਼ ਕੀਤਾ ਹੈ।
ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ।
ਤਾਂ ਮਹਾਰਾਜ ਨੇ ਕਿਹਾ, ਜਿਹੜੇ ਲੋਕ ਨੀਚ ਜਾਤ ਸੀ, ਅਖੌਤੀ ਸੰਸਾਰ ਵਿੱਚ, ਉਦੋਂ ਲੋਕ ਕਹਿੰਦੇ ਸੀ ਇਹ ਸ਼ੂਦਰ ਹੈ, ਚੌਂ ਵਰਨਾ ਵਿੱਚ ਸਮਾਜ ਵੰਡਿਆ ਹੋਇਆ ਸੀ। ਅੱਜ ਵੀ ਕਿਤੇ ਨਾ ਕਿਤੇ ਉਹਦੀ ਕੁਝ ਨਾ ਕੁਝ ਹੋਂਦ ਹੈ ਸੰਸਾਰ ਵਿੱਚ। ਆਪਾਂ ਇਹ ਨਹੀਂ ਕਹਿ ਸਕਦੇ ਕਿ ਏ ਟੂ ਜੈੱਡ ਜਾਂ ਇੱਕ ਤੋਂ ਲੈ ਕੇ ਸੌ ਤੱਕ ਮੁੱਕ ਗਿਆ ਸਭ ਕੁਝ। ਅੱਜ ਵੀ ਸੰਸਾਰ ਵਿੱਚ ਇਹਦੀ ਚੀਜ਼ ਝਲਕ ਦਿਸਦੀ ਹੈ, ਉੱਚਿਆਂ ਨੀਵਿਆਂ ਦਾ ਫਰਕ ਅੱਜ ਵੀ ਹੈ, ਪਰ ਉਸ ਯੁੱਗ ਵਿੱਚ ਇੰਨਾ ਵਧੇਰੇ ਸੀ ਕਿ ਲੋਕ ਨੀਚਾਂ ਨੂੰ ਛੂਤ ਕਹਿ ਕੇ, ਸ਼ੁੱਧਰ ਕਹਿ ਕੇ ਘਿਰਨਾ ਕਰਦੇ ਸੀ, ਉਹਨਾਂ ਦੇ ਪਰਛਾਵੇਂ ਤੋਂ ਘਿਰਨਾ। ਇੱਥੋਂ ਤੱਕ ਹਿੰਦੁਸਤਾਨ ਵਿੱਚ ਬਹੁਤੇ ਨੀਵੇਂ ਲੋਕਾਂ ਦੇ ਗਾਓਂ ਜਾਂ ਪਿੰਡ ਜਾਂ ਬਸਤੀਆਂ ਜਿਹੜੀਆਂ ਬਸੀਆਂ ਹੋਈਆਂ, ਇੱਕ ਪਿੰਡ ਵਿੱਚ ਉੱਚੇ ਅਤੇ ਨੀਵੇਂ ਦੀ ਜਾਤ ਹੋਵੇ, ਖਿਆਲ ਕਰਿਓ ਨੀਵਿਆਂ ਦੀ ਬਸਤੀ ਅੱਜ ਵੀ ਲਹਿੰਦੇ ਪਾਸੇ ਹੋਏਗੀ ਕਿ ਚੜ੍ਹਦੇ ਸੂਰਜ ਦੀ ਕਿਰਨ ਕਿਤੇ ਨੀਚਾਂ ਵਿੱਚੋਂ ਲੰਘ ਕੇ ਸਾਡੇ ਤੱਕ ਨਾ ਆਵੇ। ਇਸ ਤਰ੍ਹਾਂ ਦੇ ਪਿੰਡਾਂ ਦੀ ਬਣਤਰ ਪੁਰਾਤਨ ਬਣੀ ਹੋਈ ਸੀ। ਮਹਾਰਾਜ ਨੇ ਅੱਜ ਬਖਸ਼ਿਸ਼ ਕਰਕੇ ਕਿਹਾ ਕਿ ਨੀਵੀਂ ਜਾਤ ਦੇ ਲੋਕਾਂ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੂੰ ਪਰਮਾਤਮਾ ਨੇ ਇੰਨੀ ਉੱਤਮ ਪਦਵੀ ਦੇ ਦਿੱਤੀ ਕਿ ਕੁੱਲ ਦੁਨੀਆਂ ਦੇ ਲੋਕ ਫਿਰ ਉਹਨਾਂ ਨੂੰ ਪੂਜਣ ਲੱਗ ਪਏ।
ਪੁੱਛੋ ਬਿਦਰ ਦਾਸੀ ਸੁੱਤਾ, ਕਿਸਨ ਉਤਰਿਆ ਘਰ ਜਿਸ ਜਾਏ।
ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਜੇ ਕਿਸੇ ਨੂੰ ਸ਼ੱਕ ਹੋਵੇ ਪੁੱਛ ਲਓ ਉਹਨਾਂ ਦਾ ਇਤਿਹਾਸ, ਪੁੱਛੋ ਕਿਹਨਾਂ ਦਾ, ਜਿਨ੍ਹਾਂ ਨੂੰ ਬੀਤ ਚੁੱਕੇ ਸਮੇਂ ਵਿੱਚ ਵਡਿਆਈ ਮਿਲੀ ਹੈ। ਉਹ ਰਾਜਾ ਵਿਚਿੱਤਰ ਵੀਰ ਜਿਹਦੀ ਦਾਸੀ ਸੁਦਰਸ਼ਨਾਂ ਦੀ ਕੁੱਖ ਤੋਂ ਬਿਆਸ ਰਿਸ਼ੀ ਦੇ ਘਰ ਇੱਕ ਪੁੱਤਰ ਪੈਦਾ ਹੋਇਆ, ਉਹਦਾ ਨਾਮ ਰੱਖਿਆ ਗਿਆ ਬਿਦਰ। ਉਹਦੇ ਨਾਮ ਉੱਤੇ ਸ਼ਹਿਰ ਵੱਸਦਾ। ਉਦੋਂ ਉਹਨੂੰ ਨੀਵਾਂ ਜਾਣ ਕੇ ਸ਼ਹਿਰ ਤੋਂ ਬਾਹਰ ਰਾਜੇ ਨੇ ਕੱਢ ਦਿੱਤਾ, ਜਗ੍ਹਾ ਦੇ ਦਿੱਤੀ ਰਹਿਣ ਵਾਸਤੇ। ਹੁਣ ਉਹਦੇ ਨਾਮ ਉੱਤੇ ਵੱਡਾ ਸਾਰਾ ਸ਼ਹਿਰ ਵੱਸਦਾ। ਉੱਥੇ ਉਹਨੇ ਆਪਣੀ ਕੁੱਲੀ ਬਣਾ ਲਈ, ਰਹਿਣ ਲੱਗ ਪਏ। ਕਹਿੰਦੇ ਹਨ ਦੁਆਪਰ ਦੇ ਅਵਤਾਰ ਅਖਵਾਉਂਦੇ ਪੂਜਨਿਕ ਸ਼੍ਰੀ ਕ੍ਰਿਸ਼ਨ ਜੀ, ਉਹਨਾਂ ਦੀ ਦੁਰਯੋਧਨ ਨਾਲ ਹਸਤਨਾਪੁਰ ਦਿੱਲੀ ਰਿਸ਼ਤੇਦਾਰੀ ਵੀ ਹੈ, ਆਪਸ ਵਿੱਚ ਵੰਸ਼ ਅੰਸ਼ ਦੀ ਰਿਸ਼ਤੇਦਾਰੀ ਹੈ। ਅਤੇ ਜਦੋਂ ਸ਼੍ਰੀ ਕ੍ਰਿਸ਼ਨ ਹਸਤਨਾਪੁਰ ਮਹਿਲ ਦਿੱਲੀ ਜਾਣ ਦੀ ਬਜਾਏ ਬਿਧਰ ਰੁਕੇ, ਬਿਧਰ ਦੀ ਕੁੱਲੀ ਵਿੱਚ ਰੁਕ ਗਏ, ਕਹਿੰਦੇ ਹਨ ਅਗਲੇ ਦਿਨ ਬੜਾ ਇਤਰਾਜ਼ ਕੀਤਾ ਕ੍ਰਿਸ਼ਨ ਨੇ, ਕ੍ਰਿਸ਼ਨ ਦੇ ਉੱਤੇ ਸ਼੍ਰੀ ਦੁਰਯੋਧਨ ਨੇ, ਮਹਾਰਾਜ ਤੁਸੀਂ ਸਾਡੀ ਨਰਾਦਰੀ ਕੀਤੀ ਹੈ, ਰਿਸ਼ਤੇਦਾਰ ਸਾਡੇ ਹੋਵੋ ਅਤੇ ਰੁਕੋ ਉਸ ਨੀਚ ਦੀ ਕੁੱਲੀ ਵਿੱਚ, ਸਾਡੀ ਕੁੱਲੀ ਵਿੱਚ ਕਿਹੜੀ, ਸਾਡੇ ਇਸ ਮਹੱਲ ਵਿੱਚ ਕਿਹੜੀ ਕਮੀ ਸੀ, ਇੱਥੇ ਖਾਣ ਪੀਣ ਵਾਸਤੇ 36 ਪ੍ਰਕਾਰ ਦੇ ਭੋਜਨ ਨੇ, ਉੱਥੇ ਬਿਧਰ ਦੀ ਕੁੱਲੀ ਵਿੱਚ ਤੁਹਾਨੂੰ ਕੀ ਮਿਲਿਆ। ਤਾਂ ਕਹਿੰਦੇ ਸ਼੍ਰੀ ਕ੍ਰਿਸ਼ਨ ਨੇ ਉਦੋਂ ਵਡਿਆਈ ਦੇ ਕੇ ਕਿਹਾ, ਦੁਰਯੋਧਨ ਤੇਰੇ ਮਹੱਲ ਵਿੱਚ ਦੁੱਧ ਮਿਲ ਸਕਦਾ ਸੀ, ਤੇਰੇ ਮਹਿਲਾਂ ਵਿੱਚ ਦੇਸੀ ਘਿਓ ਦੀ ਖੀਰ ਮਿਲ ਸਕਦੀ ਸੀ, ਇਹ ਠੀਕ ਹੈ ਬਿਧਰ ਦੀ ਕੁੱਲੀ ਵਿੱਚ ਘੜੇ ਦਾ ਪਾਣੀ ਮਿਲਿਆ, ਇਹ ਠੀਕ ਹੈ ਬਿਧਰ ਦੀ ਕੁੱਲੀ ਵਿੱਚ ਖਾਣ ਲਈ ਅਲੂਣਾ ਸਾਗ ਮਿਲਿਆ, ਪਰ ਜਿੰਨਾ ਆਨੰਦ ਪਾਣੀ ਪੀ ਕੇ ਅਤੇ ਅਲੂਣਾ ਸਾਗ ਖਾ ਕੇ ਮਿਲਿਆ, ਇੰਨਾ ਆਨੰਦ ਤੇਰੇ ਦੇਸੀ ਘਿਓ ਅਤੇ ਦੁੱਧ ਦੇ ਇੱਥੇ ਪਦਾਰਥਾਂ ਵਿੱਚ ਨਹੀਂ ਸੀ। ਕਿਉਂ? ਤੇਰੇ ਹਿਰਦੇ ਵਿੱਚ ਭਾਉ ਨਹੀਂ ਹੈ, ਬਿਧਰ ਦੇ ਹਿਰਦੇ ਵਿੱਚ ਪ੍ਰੇਮ ਭਾਉ ਵਸਿਆ ਹੋਇਆ। ਇਹਦਾ ਜ਼ਿਕਰ ਮਹਾਰਾਜ ਨੇ ਬਾਣੀ ਅੰਦਰ ਵੀ ਕੀਤਾ, ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹੋ, ਉੱਥੇ ਜਿਹੜਾ ਜਵਾਬ ਕ੍ਰਿਸ਼ਨ ਨੇ ਦਿੱਤਾ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਧਰ ਕੋ ਦੇਖਿਓ, ਉਹ ਗਰੀਬ ਮੋਏ ਭਾਵੇ। ਅਤੇ ਦੁਰਯੋਧਨ ਨੇ ਕਿਹਾ, ਜੀ ਅਸੀਂ ਚੰਗੇ ਕਿਉਂ ਨਹੀਂ ਲੱਗੇ? ਕਹਿੰਦੇ ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ, ਤੈਨੂੰ ਤੇ ਰੱਬ ਭੁੱਲਿਆ ਹੋਇਆ, ਤੈਨੂੰ ਆਪਣੇ ਹਾਥੀ ਘੋੜਿਆਂ ਦਾ ਮਾਣ ਹੈ, ਤੂੰ ਕ੍ਰਿਸ਼ਨ ਨੂੰ ਸਿਰਫ ਰਿਸ਼ਤੇਦਾਰ ਸਮਝਦਾ। ਬਿਧਰ ਨੇ ਕ੍ਰਿਸ਼ਨ ਨੂੰ ਰੱਬ ਕਰਕੇ ਪੂਜਿਆ, ਤੇਰੀ ਭਾਵਨਾ ਵਿੱਚ ਅਤੇ ਉਹਦੀ ਭਾਵਨਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਤੂੰ ਆਕੜ ਅਤੇ ਅਹੰਕਾਰ ਨਾਲ ਸੱਦਣਾ ਚਾਹੁੰਦਾ, ਮੇਰਾ ਰਿਸ਼ਤੇਦਾਰ ਹੈ, ਉਹ ਭਾਵ ਪ੍ਰੇਮ ਨਾਲ ਸੱਦਦਾ। ਅਤੇ ਕ੍ਰਿਸ਼ਨ ਨੇ ਜੋ ਜਵਾਬ ਦਿੱਤਾ, ਹਸਤੀ ਦੇਖ ਭਰਮ ਅਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਣੋ, ਅੰਮ੍ਰਿਤ ਕਰ ਮੈਂ ਮਾਨਿਓ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬੇਹਾਨੀ, ਕਬੀਰ ਕੋ ਠਾਕੁਰ ਅਨੰਦ ਬਨੋਦੀ, ਜਾਤ ਨ ਕਾਹੂ ਕੀ ਮਾਨੀ। ਰੱਬ ਇੰਨਾ ਅਨੰਦ ਅਤੇ ਬਨੋਦ ਦਾ ਸਰੂਪ ਹੈ, ਉਹ ਕਿਸੇ ਦੀ ਜਾਤ ਵਰਨ ਕੁੱਲ ਨਹੀਂ ਮੰਨਦਾ, ਉਹ ਤੇ ਭਾਉ ਪ੍ਰੇਮ ਦੀ ਭੇਟਾ ਮੰਗਦਾ, ਕੋਈ ਪ੍ਰੇਮ ਨਾਲ ਚੇਤੇ ਕਰੇ। ਫਿਰ ਭਗਤ ਰਵਿਦਾਸ ਜੀ ਕਹਿੰਦੇ, ਰੱਬ ਕਿਸੇ ਦੇ ਪਿਓ ਦਾ ਥੋੜ੍ਹੀ ਹੈ, ਉਹ ਤਾਂ ਪ੍ਰੇਮ ਦਾ ਬੱਜਿਆ, ਜਿਹੜਾ ਪ੍ਰੇਮ ਨਾਲ ਚੇਤੇ ਕਰੇ ਰੱਬ ਨੂੰ ਆਉਣਾ ਪੈਂਦਾ। ਆਪਣ ਬਾਪੇ ਨਾਹੀਂ ਕਿਸੇ ਕੋ, ਭਾਵਨ ਕੋ ਹਰ ਰਾਜਾ। ਅੱਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੇ ਸ਼ੱਕ ਹੈ ਤਾਂ ਪੁੱਛ ਲਓ, ਬਿਧਰ ਨੂੰ ਦੁਆਪਰ ਵਿੱਚ ਮਾਣ ਮਿਲਿਆ। ਇੱਕ ਨੁਕਤਾ ਇੱਥੇ ਹੋਰ ਸਮਝਿਓ, ਬਿਧਰ ਨੂੰ ਮਾਣ ਦੁਆਪਰ ਵਿੱਚ ਮਿਲਿਆ, ਪਰ ਜਿਹੜਾ ਕਲਯੁਗ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਮਾਣ ਭਾਈ ਲਾਲੋ ਨੂੰ ਦਿੱਤਾ, ਉਹ ਮਾਣ ਦੁਨੀਆਂ ਵਿੱਚ ਅੱਜ ਤੱਕ ਕੋਈ ਪੀਰ ਪੈਗੰਬਰ ਔਲੀਆ ਅਵਤਾਰ ਨਹੀਂ ਦੇ ਸਕਿਆ। ਮਹਾਰਾਜ ਨੇ ਭਾਈ ਲਾਲੋ ਦੇ ਘਰ ਕੁਦਰੇ ਦਾ ਵਿਆਹ ਪ੍ਰਸ਼ਾਦਾ ਛਕਿਆ, 3 ਦਿਨ ਦਾ ਵਿਆਹ ਪ੍ਰਸ਼ਾਦਾ ਛਕ ਲਿਆ। ਦੂਜੇ ਪਾਸੇ ਮਲਕ ਭਾਗੋ ਦੇ ਦੇਸੀ ਘਿਓ ਦੇ ਪੂੜੇ ਅਤੇ ਖੀਰਾਂ ਨੂੰ ਠੋਕਰ ਮਾਰ ਦਿੱਤੀ। ਜਿੱਦਣ ਮਲਕ ਭਾਗੋ ਪੁੱਛਦਾ, ਮਹਾਰਾਜ ਮੇਰੇ ਦੇਸੀ ਘਿਓ ਦੀ ਖੀਰ ਅਤੇ ਪੂੜਿਆਂ ਤੋਂ ਇਨਕਾਰ ਕੀਤਾ, ਤੁਸੀਂ ਭਾਈ ਲਾਲੋ ਦੇ ਘਰ ਸੁੱਕਾ ਪ੍ਰਸ਼ਾਦਾ ਛਕ ਲਿਆ? ਮਹਾਰਾਜ ਨੇ ਕਿਹਾ, ਭਾਈ ਲਾਲੋ ਅਤੇ ਇਹ ਮਲਕ ਭਾਗੋ, ਇਹ ਠੀਕ ਹੈ ਪ੍ਰਸ਼ਾਦਾ ਲਾਲੋ ਦੇ ਘਰ ਦਾ ਕੁਦਰਾ ਵਿਆਹ ਪ੍ਰਸ਼ਾਦਾ ਹੈ, ਤੇਰੇ ਘਰ ਦੀ ਦੇਸੀ ਘਿਓ ਦੀ ਖੀਰ ਅਤੇ ਵਧੀਆ ਬਣੇ ਹੋਏ ਪੂੜੇ ਨੇ, ਪਰ ਫਰਕ ਜ਼ਮੀਨ ਅਸਮਾਨ ਦਾ, ਤੇਰੀ ਭਾਵਨਾ ਵਿੱਚ ਅਤੇ ਉਹਦੀ ਭਾਵਨਾ ਵਿੱਚ, ਤੇਰੀ ਕਮਾਈ ਵਿੱਚ ਅਤੇ ਉਹਦੀ ਕਮਾਈ ਵਿੱਚ। ਫਿਰ ਮਹਾਰਾਜ ਨੇ ਮਾਣ ਕਿੰਨਾ ਵੱਡਾ ਦਿੱਤਾ। ਹਜ਼ੂਰ ਨੇ ਕਿਹਾ, ਭਾਈ ਲਾਲੋ ਇਕੱਲਾ ਭਰੇ ਦਰਬਾਰ ਵਿੱਚ ਨਹੀਂ ਕਮਾਂਗੇ, ਕਿ ਮਲਕ ਭਾਗੋ ਤੇਰੇ ਪੂੜਿਆਂ ਵਿੱਚ ਲੋਕਾਂ ਦੀ ਰੱਤ ਹੈ, ਭਾਈ ਲਾਲੋ ਤੇਰੇ ਕੋਧਰੇ ਪ੍ਰਸ਼ਾਦੇ ਵਿੱਚ ਵੀ ਦੁੱਧ ਅੰਮ੍ਰਿਤ ਦਾ ਰਸ ਹੈ, ਇਕੱਲੀ ਇੰਨੀ ਗੱਲ ਕਹਿ ਕੇ ਗੱਲ ਨਹੀਂ ਨਿਬੇੜਾਂਗੇ। ਹਜ਼ੂਰ ਨੇ ਕਿਹਾ, ਆ ਭਾਈ ਲਾਲੋ ਦੁਆਪਰ ਦੇ ਅੰਦਰ ਬਿਧਰ ਨੂੰ ਬਰਾਬਰ ਨਹੀਂ ਬਿਠਾ ਸਕੇ ਕ੍ਰਿਸ਼ਨ, ਅਸੀਂ ਤੈਨੂੰ ਆਪਣੇ ਬਰਾਬਰ ਬਿਠਾਉਣੇ, ਮਾਣ ਇੰਨਾ ਵੱਡਾ ਦਿੱਤਾ। ਇੱਕ ਵਾਰ ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਨੇਕਾਂ ਵਾਰ ਇੱਕੋ ਹੀ ਸ਼ਬਦ ਵਿੱਚ ਨਾਮ ਲੈ ਕੇ ਭਾਈ ਲਾਲੋ ਨੂੰ ਆਪਣੇ ਬਰਾਬਰ ਬਿਠਾਇਆ, ਰਹਿੰਦੀ ਦੁਨੀਆ ਤੱਕ ਭਾਈ ਲਾਲੋ ਗੁਰੂ ਗ੍ਰੰਥ ਸਾਹਿਬ ਵਿੱਚ ਰਹਿਣਗੇ। ਚੇਤੇ ਰੱਖਿਓ, ਕ੍ਰਿਸ਼ਨ ਦੀ ਲਿਖੀ ਹੋਈ ਗੀਤਾ ਵਿੱਚ ਬਿਧਰ ਦਾ ਜ਼ਿਕਰ ਨਹੀਂ, पर धन गुरु ग्रंथ साहिब विच भाई लालो दा जिक्र है, क्योंकि मान इन्ना वड्डा दित्ता। हजूर ने बाणी अंदर कहा, जैसी मैं आवे खसम की बाणी, तैसड़ा करी ज्ञान वे लालो, पाप की जंजल काबलों ताया, जोरी मंगे दान वे लालो। एक वार नहीं अनेक वार नाल बिठा लिया, शर्म धर्म तो छप खलोए, कूड़ फिरे प्रधान वे लालो, काजियां बमना की गल थकी, अगद पड़े शैतान वे लालो, मुसलमानियां पढ़े कतेबा, कष्ट में करे खुदाए वे लालो, जा सनाती होर हिंदवाणियां ए पी लेखे लाए बे लालो, खून के सोले गावियां नानक, रत का कुंगू पाए बे लालो, रेंदी दुनिया तक गुरु नानक दे नालों भाई लालो नू कोई वख नहीं कर सकेगा। हजूर ने एडा वड्डा माण बख्शिश किया। अज गुरु रामदास महाराज बख्शिश कर दे, जे शक है ते बिदर दा इतिहास कोई पुछ लो, नाम जपन वालियां नू मान मिलदा है।
हर की अकथ कथा सुनो जान पाई, जित सहसा दुख भूख सब लह जाए।
महाराज ने कहा, अकाल पुरख वाहगुरु दी नाम दी कथा अकथ कथा है, वो कथन तो बाहर है। सुनो हे जन भाई, नाम जपन वालियां दे सहसे दुख ते भुखां लह जांदियां ने, ਉਹ ਸੰਸਾਰ ਵਿੱਚ ਰਾਜਿਆਂ ਨਾਲੋਂ ਵੀ ਉੱਪਰ ਹੋ ਜਾਂਦੇ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ, ਉਹਨਾਂ ਦੀ ਭੁੱਖ ਇੰਨੀ ਕੁ ਮਿਟ ਜਾਂਦੀ ਹੈ, ਉਹ ਰੱਜੇ ਹੋਏ ਰਾਜੇ ਬਣ ਜਾਂਦੇ ਨੇ। ਉਹਨਾਂ ਦੇ ਬਰਾਬਰ ਵੱਡੇ ਵੱਡੇ ਸੂਰ ਵੀਰ, ਵੱਡੇ ਵੱਡੇ ਗਿਆਨਮਨ ਪੰਡਿਤ ਤੇ ਰਾਜੇ ਵੀ ਨਹੀਂ ਹੋ ਸਕਦੇ।
ਰਹਾਓ
ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ।
ਮਹਾਰਾਜ ਨੇ ਹੁਣ ਅਗਲੀ ਉਦਾਹਰਨ ਦਿੱਤੀ, ਕਹਿੰਦੇ ਜੇ ਹੋਰ ਸ਼ੱਕ ਹੈ ਇਤਿਹਾਸ ਪੁੱਛ ਲਓ ਭਗਤ ਰਵਿਦਾਸ ਜੀ ਦਾ। ਲੋਕ ਉਹਨਾਂ ਨੂੰ ਅਖੋਤੀ ਨੀਚ ਚਮਿਆਰ ਕਹਿੰਦੇ ਨੇ, ਉਹਦੀ ਕੁੱਲ ਦੇ ਲੋਕ ਮਰੇ ਹੋਏ ਪਸ਼ੂ ਢੋਂਦੇ ਨੇ, ਚਮੜੇ ਦੇ ਜੋੜੇ ਗੰਢਦੇ ਨੇ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਇੱਕ ਨਿਮਖ ਕੀਰਤ, ਇੱਕ ਨਿਮਖ ਦਾ ਅਰਥ ਇੱਥੇ ਇੱਕ ਖਿੰਨ ਨਹੀਂ ਹੈ, ਇੱਥੇ ਇੱਕ ਬਿਲਕੁਲ ਮੁਕਤਾ ਮਹਾਰਾਜ ਨੇ ਲਿਖਿਆ, ਇੱਥੇ ਇੱਕ ਬਹੁ ਬਚਨ ਹੈ। ਇਹਦਾ ਅਰਥ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਵਡਿਆਈ ਨਾਮ ਸਿਮਰਨ ਭਗਤ ਰਵਿਦਾਸ ਜੀ ਨੇ ਇੱਕ ਇੱਕ ਨਿਮਖ ਜਪਿਆ, ਲਗਾਤਾਰ ਨਿਰੰਤਰ ਜਪਦੇ ਰਹੇ, ਸੁਰਤੀ ਉਹਦੇ ਨਾਲ ਜੁੜੀ ਰਹੀ। ਅਤੇ ਨਾਮ ਇੱਕ ਇੱਕ ਨਿਮਖ ਜਪਣ ਦੇ ਨਾਲ ਕੀ ਹੋਇਆ, ਅੱਖ ਝਮਕਣ ਜਿੰਨੇ ਸਮੇਂ ਨੂੰ ਨਿਮਖ ਕਹਿੰਦੇ ਨੇ, ਅੱਖ ਝਮਕਦਿਆਂ ਝਮਕਦਿਆਂ ਇੰਨਾ ਇੰਨਾ ਸਮਾਂ ਵੀ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਇੱਕ ਨਿਮਖ ਸਿਮਰਨ ਕੀਤਾ ਅਤੇ ਨਾਮ ਦੀ ਵਡਿਆਈ ਉਹ ਦੁਨੀਆ ਵਿੱਚ ਇੰਨੇ ਉੱਚੇ ਹੋ ਗਏ, ਜਿਹਨੂੰ ਲੋਕ ਛੂਤ ਕਹਿੰਦੇ ਸਨ, ਪਰਤ ਕੇ ਲੋਕ ਉਹਦੀ ਚਰਨ ਧੂੜ ਲੈ ਕੇ ਮਸਤਕ ਨੂੰ ਲਾਉਣ ਲੱਗਦਾ। ਰੱਬ ਨੇ ਉਹਦੀ ਵਡਿਆਈ ਇੰਨੀ ਉੱਚੀ ਕਰ ਦਿੱਤੀ। ਬੜੀ ਪਿਆਰੀ ਸਾਖੀ ਗੁਰਮਤਿ ਵਿੱਚ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਲਿਖੀ ਹੈ, ਕਹਿੰਦੇ ਬਨਾਰਸ ਦੇ ਨਾਲ ਛੋਟਾ ਜਿਹਾ ਸ਼ਹਿਰ ਹੈ ਕੰਛੀ, ਬਨਾਰਸ ਦੇ ਰਸਤੇ ਲੋਕ ਜਾਂਦੇ ਨੇ, ਕੰਛੀ ਦੇ ਰਸਤੇ ਬਨਾਰਸ ਤੋਂ ਹੋ ਕੇ ਜਾਣਗੇ ਗੰਗਾ, ਗੰਗਾ ਦੇ ਕੰਢੇ 'ਤੇ ਮੇਲਾ ਲੱਗਦਾ ਹੈ। ਹੁਣ ਸਾਲ ਕਈ ਸਾਲਾਂ ਬਾਅਦ ਭੀਚ ਦਾ ਪੁਰਬ ਮੇਲਾ ਲੱਗਿਆ, ਹਜ਼ਾਰਾਂ ਲੱਖਾਂ ਲੋਕ ਉਸ ਮੇਲੇ 'ਤੇ ਜਾ ਰਹੇ ਸਨ। ਰਸਤੇ ਵਿੱਚ ਕੰਛੀ ਪੈਂਦੀ ਹੈ, ਥੋੜ੍ਹੇ ਘਰਾਂ ਦਾ ਛੋਟਾ ਜਿਹਾ ਪਿੰਡ ਹੈ, ਪਿੰਡ ਤੋਂ ਬਾਹਰ ਇਹਨਾਂ ਨੇ ਛੰਨ ਪਾਈ ਹੈ, ਲੋਕਾਂ ਦੇ ਜੋੜੇ ਗੰਢਦੇ ਨੇ, ਭੇਟਾ ਇੱਕੋ ਹੀ ਰੱਖੀ ਹੈ। ਜੋੜਾ ਗਢਾਉਣ ਵਾਲਿਆ ਜਿੰਨੀ ਦੇਰ ਬਹਿਣੇ ਉਦੋਂ ਸੁਰਤ ਜੋੜ ਕੇ ਚੁੱਪ ਬੈਠੀ, ਹੋਰ ਕੋਈ ਭੇਟਾ ਨਹੀਂ। ਜੇ ਤੂੰ ਦੇ ਸਕਦਾ ਦੋ ਦਮੜੇ ਦੇ ਦੇਈ, ਕੋਈ ਨਹੀਂ ਦੇ ਸਕਦਾ ਤਾਂ ਨਹੀਂ ਵੀ ਲੈਂਦੇ। ਹੁਣ ਇਹ ਭੇਟਾ ਬਹੁਤ ਮਹਿੰਗੀ ਹੈ, ਚੇਤੇ ਰੱਖਿਓ ਕੰਮ ਕਰਨਾ ਸੌਖਾ ਹੈ। ਕਿਸੇ ਨੂੰ ਕਹਿ ਦਿਓ ਇੱਕ ਸਵਾ ਘੰਟਾ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਨਾ, ਕਰਨਾ ਸੌਖਾ ਹੈ। ਮਾਫ਼ ਕਰਿਓ, ਚੁੱਪ ਬਹਿਣਾ ਬਹੁਤ ਔਖਾ ਹੈ। ਸਭ ਤੋਂ ਔਖਾ ਕੰਮ ਹੈ ਸੁਰਤੀ ਕਰਕੇ ਚੁੱਪ ਬਹਿਣਾ। ਕਿਸੇ ਨੂੰ ਬੋਲਣ ਲਾ ਦਿਓ ਦੋ ਘੰਟੇ, ਸਾਨੂੰ ਬੁਲਾਈ ਜਾਓ। ਕਿਸੇ ਨੂੰ ਤੁਸੀਂ ਸੰਸਾਰੀ ਤੌਰ 'ਤੇ ਕੋਈ ਕੰਮ ਲਾ ਦਿਓ, ਇੱਕ ਦੋ ਘੰਟੇ ਕਰ ਲਏਗਾ। ਸਭ ਤੋਂ ਔਖਾ ਕੰਮ ਹੈ ਸੁਰਤੀ ਕਰਕੇ ਚੁੱਪ ਕਰਕੇ ਬਹਿਣਾ, ਸੁਣਨਾ ਸਭ ਤੋਂ ਔਖਾ ਹੈ। ਤਾਂ ਭਗਤ ਜੀ ਨੇ ਕਹਿਣਾ ਚੁੱਪ ਕਰਕੇ ਉੱਨੀ ਦੇਰ ਬੈਠਾ ਰਹੇ, ਸੁਰਤ ਜੋੜ ਕੇ ਚੁੱਪ ਰਹੇ। ਕਹਿੰਦੇ ਹਨ ਜੋੜੇ ਗੰਢਦੇ ਨੇ, ਕਈਆਂ ਦੇ ਭਾਗ ਜਾਗਦੇ, ਉਹ ਦੋ ਪਲ ਜੋੜੇ ਗੰਢਾਉਣ ਲਈ ਬਹਿੰਦੇ ਨੇ, ਸੁਰਤ ਰੱਬ ਨਾਲ ਗੰਢੀ ਜਾਂਦੀ ਹੈ। ਕਿਉਂਕਿ ਜਿੱਥੇ ਕੋਈ ਨਾਮ ਜਪਣ ਵਾਲਾ ਸਰੀਰ ਬਹਿੰਦਾ, ਘੱਟੋ ਘੱਟ 10-15 ਫੁੱਟ ਤੱਕ ਪਹਿਲਾਂ ਉਹਦੀ ਆਬਾ ਹਵਾ ਕੰਮ ਕਰਦੀ ਹੈ, चेते रखियो गुरु ग्रंथ साहिब महाराज ने यह भी गल कही जिथे नाम जपन वाला बह जाए पूरा ग्राम पवित्र होन लग जाता उहदे अंदरों निकलण वालियां वेव्स कई कई मील तक कम कर दियां ने फिर परत के दस दस मील तक उहदे शरीर विचों निकल दियां वेव्स कम करनगियां। इहनू महाराज ने बाणी अंदर कहा देही किसकी वापरी पवित्र होए गो ग्राम। भगत रविदास जी दे कोल कोई जोड़ा गढ़ाउण बैंदा कईयां दे भाग जागदे ने सुरत वी गंढी जांदी है क्योंकि जो शरीर विचों निरंकार दे नाम दी बेवस भावना निकलती है वह दूजे नूं भी सुरत जोड़ दिंदी। तुसीं वेखोगे कई बार तुहाडा तजर्बा रहिणा कईयां घरां च जाओगे उत्थे मन काला पैंदा वी छेती इत्थों निकली। कई जगह इस तरह दियां ने जिथे बह के तुहानूं इन्ना क सकून आउंदा दिल करदा कि होर इत्थे समां बैठिया जाए। असल विच उत्थे रहण वालियां दियां अंदरों निकलदियां भावना जिहनूं वेवस कहिंदे ने इहनूं हुण मैडिकल साइंस भी मन्नण लग पई है वह उत्थे कम करदियां ने चौगिर दे विच। अज मेला लगा हज़ारां लखां लोक भीड़ दे मेले ते जुड़े बनारस तो एक संघ कट्ठा होकर ब्राह्मणा का तुरिया। जदों कंची दे गांव कोलों लंघण लगे एक ब्राह्मण का जोड़ा टुट गया। उन्हें कहा भी लंबा पिंड है बिना जोड़े तो किवें जाइए। नाल दे ने कहा रविदास कोलों गढ़ा लैंदे आ। ब्राह्मणा का संघ कट्ठा होकर पंडित उत्थे कुल्ली कोल रुक गए। दूरों आवाज दे के कहा रविदास जोड़ा दूरों सुट गए किते छूते ना जावा किते शोत ना लग जाए आ लैवे जोड़ा गंढ दे। रविदास जी ने जोड़ा गंढ दिता ते नाल प्यार नाल पुछया पंडित जी किथे जा रहे हो। उन्हें कहा तैनू नहीं पता बड़ा वड्डा मेला लगा गंगा दे कंडे हजारां मीलों तो लोग आ रहे ने असी उत्थे पूजा वास्ते पुन दान वास्ते जा रहे हैं। ते रविदास जी ने कहा उत्थे कोई पूजा हुंदी है भेटा भी चढ़ाउणी पैंदी है। कहिंदे उन्हां ब्राह्मणा ने कहा हाँ गंगा नूं भेटा करीदे कोई सोना चढ़ाउंदा है कोई कोई चीज़ चढ़ाउंदा बड़ा कोई गंगा नूं भेंट करना पैंदा। अज भी जिन्हां स्टेटां विचों गंगा लंघदी है तुसीं वेखोगे लोग राह जांदे आ बस विचों भी पैसे सुटदे ने उहदे विच ये अज भी मनौता ने। खैर कहिंदे श्री रविदास जी ने बड़े प्यार नाल इक गल कही जदों ब्राह्मण ने कहा भेटा की दसवई जोड़ा गंढिया किन्ने पैसे दवां। उन्हें कह दी तुसीं रब दा नाम जपण वाले हो पूजा पाठ वाले हो भेटा रहण दिओ मेरा एक कम कर दिओ मेरा भी एक दमड़ा गंगा नूं दे दोगे मेरी भी पूजा भेटा उत्थे कर दोगे क्योंकि गंगा ते मैं नहीं जा सकदा मैं इशनान करन जावांगा तुसीं उच्च जातीय लोक रौला पाओगे शुद्र इत्थे इशनान नहीं कर सकदा मैं ते जा नहीं सकदा मेरी भेटा ते लिजा सकदे हो। ते उस पंडित ने कहा चल लिया क्या देना। भाई गुरदास साहब ने लिखा एक कसीरा कढ के एक पैसे की कीमत उन्होंने सामने लोग सोना चढ़ाते तो कहिंदे एक पैसा कढ के तांबे दा जदों दिता रविदास जी ने पंडित हस पे आपस में मखौल कर दे ओए उत्थे सोना चढ़ाया जांदा चांदी चढ़ाई जाती है इहदा एक पैसा आ जिहड़ा सिल्वर का देण लगा यह कौन लेगा उत्थे सोना चांदी चढ़दा है एक पैसा कादी भेटा है। रविदास जी ने नाल एक कंडीशन लाती पंडित जी भेटा लैके चले हो पर मेरी एक करज है उत्थे एवें ना फजूल सट आयो मेरी दसा नौहां की किरत कमाई का पैसा है तां दिओ जे उत्थों गंगा हथ कढ के प्रवान करे एवें ना सुट के आ जाओ। तो उस पंडित ने वो पैसा तो रख लिया पर आपस में मखौल करते ने वो भेटा भी सिल्वर का एक पैसा है ना सोना ना चांदी ते शर्त इन्नी वड्डी वी हथ कट के गंगा लवे मजाक करदे पैसा ते लै गए वह पंडित संघ नाल जुड़े लोग पैसा एक कसीरा लै गए। तो इधर रविदास जी सुरत जोड़ के रब नूं कहिंदे ने रब जी तेरे भरोसे ये खेड रच दित्ती है हुण भगतां दी लाज तू रखनी है जे गरीब का एक पैसा प्रवान ना होया ये लोग फिर सचमुच इन्हां दा मखौल ते मजाक ही रह जाएगा नाम जपण वालियां दा फकड़ नहीं होना चाहिए। हे रब जी हुण लाज तेरे हथ है इधर सुरत जोड़ के बह गए उधर वह कसीरा लै गए। कहिंदे पूरे मेले ते पूजा पाठ शनान जो होना सी हो गया। जदों पंडित वापस तुरन लगे तो हुण वह ब्राह्मण नूं चेता आया रविदास ने रस्ते में फिर मिल पैणे एवें पुछ लेगा वे मेरी भी भेटा चढ़ाई कि नहीं चलो सच्चे होने वास्ते देख लैंदे आ। गंढ पल्ले परने तो खोलिया एक वह कसीरा कढ के गंगा दे खंडे खलो के कहिंदा हे गंगा मैया ਇੱਕ ਕੋਈ ਜੋੜੇ ਗੰਢਣ ਵਾਲਾ ਰਵਿਦਾਸ ਹੈ, ਨੀਚ ਜਾਤ ਚ ਮਿਹਰਾਂ ਦਾ ਲੜਕਾ ਹੈ, ਉਹਨੇ ਤੇਰੇ ਲਈ ਘੱਲੀ ਉਹ ਭੇਟਾ, ਸ਼ਰਤ ਇਹ ਰੱਖੀ ਜਾਵੇ ਹੱਥ ਕੱਢ ਕੇ ਲਵੇ ਤਾਂ ਦੇਣੇ, ਆਹ ਉਹਦਾ ਇੱਕ ਪੈਸਾ ਲਉਂਗੇ ਕਿ ਨਹੀਂ, ਇੱਦਾਂ ਬਸ ਕਹਿ ਕੇ ਜਦੋਂ ਹੱਥ ਪਿੱਛੇ ਕਰਕੇ ਮੁੜਨ ਲੱਗਾ ਤਾਂ ਇਹ ਸਾਖੀ ਭਾਈ ਗੁਰਦਾਸ ਸਾਹਿਬ ਨੇ ਲਿਖੀ, ਇਹਨੂੰ ਮਨਮਤ ਨਾਲ ਸਮਝਿਓ, ਉਸ ਗੰਗਾ ਵਿੱਚੋਂ ਸੱਚਮੁੱਚ ਉਹਦਾ ਰੂਪ ਪ੍ਰਗਟ ਹੋਇਆ ਅਤੇ ਬਾਹਰ ਹੱਥ ਕੱਢ ਕੇ ਰੱਬ ਨੇ ਕਿਹਾ ਲਿਆ ਮੇਰੀ ਭੇਟਾ ਦੇ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਦੀ ਮੈਂ ਪੌੜੀ ਕਹਿਦਾ, ਸਮਾਂ ਥੋੜ੍ਹਾ। ਉਹ ਕਹਿੰਦੇ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇਰਾ ਵਿੱਚ ਕੁਲਾ ਧਰਮ ਟੋਏ ਟੋਰ ਸਮੇਟਾ। ਉਹਦੀ ਕੁਲ ਦਾ ਧਰਮ ਹੈ ਜੋੜੇ ਗੰਢਣੇ। ਕੁਲਾ ਧਰਮ ਟੋਏ ਟੋਰ ਸਮੇਟਾ, ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਫਿਰ ਉਹ ਕਹਿੰਦੇ ਨਾ ਬਣ ਆਇਆ ਸੰਗ ਮਿਲ ਬਨਾਰਸ ਗੰਗਾ ਦੀ ਥਿੱਟਾ। ਇੱਕ ਸੰਘ ਆਇਆ ਪੰਡਤਾਂ ਦਾ ਬਨਾਰਸ ਤੋਂ ਚੱਲ ਕੇ ਗੰਗਾ ਦੇ ਥਾਂ 'ਤੇ ਇਸ਼ਨਾਨ ਕਰਨ। ਕੱਢ ਕਸੀਰਾ ਸੌਂਪਿਆ ਰਵਦਾਸ ਗੰਗਾ ਦੀ ਭੇਟਾ, ਲੱਗਾ ਪੁਰਬ ਪੀਚ ਦਾ ਡਿੱਠਾ ਚਲਤ ਅਮੇਰ ਸਮੇਟਾ। ਕਹਿੰਦੇ ਉੱਥੇ ਕਲਚਰ 'ਚ ਕੌਤਕ ਵਰਤਿਆ, ਹਜ਼ਾਰਾਂ ਲੱਖਾਂ ਲੋਕਾਂ ਨੇ ਕੌਤਕ ਵੇਖਿਆ ਕਿ ਜਦੋਂ ਭਗਤ ਦੀ ਰੱਬ ਨੇ ਲਾਜ ਰੱਖੀ ਕਿ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਪੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਕਿਉਂਕਿ ਰੱਬ ਦੇ ਭਗਤ ਸਿੱਧਾ ਰੱਬ ਨੂੰ ਕਹਿੰਦੇ ਨੇ, ਪ੍ਰਭ ਜੂ ਤੋ ਪੈ ਲਾਜ ਮਾਰੀ, ਪ੍ਰਭ ਜੂ ਤੋ ਕੈ ਲਾਜ ਮਾਰੀ, ਤੋ ਕੈ ਲਾਜ ਮਾਰੀ, ਪ੍ਰਭ ਜੂ ਤੋ ਪੈ ਲਾਜ ਮਾਰੀ, ਤੋ ਪੈ ਲਾਜ ਪ੍ਰਭ ਜੂ ਤੋ ਪੈ ਲਾਜ ਗਜ ਕੇ ਤੋ ਪੈ ਲਾਜ ਮਾਰੀ, ਪ੍ਰਭ ਜੂ ਤੋ ਪੈ। ਨੀਲਕੰਠ ਨਰ ਹਰ ਨਾਰਾਇਣ, ਨੀਲਕੰਠ ਨਰ ਹਰ ਨਾਰਾਇਣ, ਨੀਲਕੰਠ ਨਰ ਹਰ ਨਾਰਾਇਣ, ਨੀਲਕੰਠ ਨੀਲ ਬਸਨ ਬਨਵਾਰੀ, ਪ੍ਰਭ ਜੂ ਤੋ ਪੈ ਲਾਜ ਮਾਰੀ, ਤੋ ਪੈ ਲਾਜ ਮਾਰੀ, ਪ੍ਰਭ ਜੂ ਤੋ ਪੈ ਲਾਜ ਮਾਰੀ, ਨੀਲ ਕੰਠ ਪ੍ਰਭ ਜੂ ਤੋ ਪੈ, ਨੀਲ ਬਸਨ ਬਨਵਾਰੀ, ਪ੍ਰਭ ਜੂ ਤੋ ਪੈ। ਰੱਬ ਦੇ ਭਗਤਾਂ ਦੀ ਲਾਜ ਰੱਬ ਦੇ ਹੱਥ ਹੈ, ਉਹ ਸਿਰਫ ਰੱਬ ਨੂੰ ਕਹਿੰਦੇ ਨੇ। ਜਦੋਂ ਭਗਤ ਰਵਿਦਾਸ ਜੀ ਦੀ ਜੈ ਜੈਕਾਰ ਹੋਈ, ਉਹਨੇ ਫਿਰ ਵਡਿਆਈ ਆਪਣੇ ਸਿਰ ਨਹੀਂ ਲਈ ਕਿ ਮੇਰੀ ਵਡਿਆਈ ਹੈ, ਇੱਥੇ ਤਾਂ ਚਾਰ ਬੰਦੇ ਵਡਿਆਈ ਕਰਨ ਬੰਦਾ ਫੁੱਲ ਜਾਂਦਾ। ਉਹਨਾਂ ਦੀ ਵਡਿਆਈ ਹੋਈ ਪਰ ਨਾਮ ਜਪਣ ਵਾਲਿਆਂ ਦੀ ਉਸਤਤ ਹੋਈ। ਉਹਨਾਂ ਨੇ ਅੱਗੇ ਰੱਬ ਨੂੰ ਕਿਹਾ, ਹੈ ਅਕਾਲ ਪੁਰਖ ਵਾਹਿਗੁਰੂ ਰੱਬ ਜੀ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਧਰੇ, ਜਾ ਕੀ ਸ਼ੋਤ ਜਗਤ ਕੋ ਲੱਗ ਗਏ ਤਾਂ ਪਰ ਤੂੰ ਹੀ ਧਰੇ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਅੱਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਪਤ ਜਾਤ ਤੋਂ ਨਾਮ ਜਪ ਕੇ ਉੱਤਮ ਹੋ ਗਏ।
ਪਤਤ ਜਾਤ ਉੱਤਮ ਪਿਆ, ਚਾਰ ਵਰਨ ਪਏ ਪਗ ਆਏ।
ਪਤ ਜਾਤ ਤੋਂ ਉੱਤਮ ਹੋ ਗਏ, ਚੌਂ ਵਰਨਾਂ ਦੇ ਲੋਕ ਸ਼੍ਰੀ ਰਵਿਦਾਸ ਜੀ ਦੇ ਚਰਨਾਂ ਵਿੱਚ ਆ ਕੇ ਝੁੱਕ ਗਏ। ਇੰਨੀ ਵੱਡੀ ਰੱਬ ਨੇ ਨਾਮ ਕਰਕੇ ਵਡਿਆਈ ਬਖਸ਼ੀ ਹੈ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ।
ਭਗਤ ਨਾਮ ਦੇ ਸਾਹਿਬ ਨੂੰ ਅੱਧੀ ਕੌਡੀ ਦਾ ਨਹੀਂ ਜਾਣਦੇ ਲੋਕ। ਸ਼ੀਪਿਆਂ ਦਾ ਲੜਕਾ ਹੈ, ਕੱਪੜੇ ਸੀਂਦਾ, ਅੱਧੀ ਕੌਡੀ ਦੀ ਕਦਰ ਨਹੀਂ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਹੀਰੇ ਨਾਲ ਜੁੜ ਗਏ, ਮਹਾਰਾਜ ਨੇ ਕਿਹਾ ਇੰਨੇ ਉੱਤਮ ਹੋ ਗਏ, ਕੁੱਲ ਦੁਨੀਆਂ ਦੇ ਲੋਕ ਚਰਨਾਂ ਵਿੱਚ ਝੁਕਣ ਲੱਗ ਪਏ। ਨਾਮਦੇਵ ਜੀ ਦੀ ਪ੍ਰੀਤ ਰੱਬ ਨਾਲ ਲੱਗੀ, ਜਿਹਨੂੰ ਲੋਕ ਸ਼ੀਪਾ ਕਹਿ ਕੇ ਬੁਲਾਉਂਦੇ ਸੀ। ਰੱਬ ਨੇ ਚੌਹਾਂ ਵਰਨਾਂ ਦੇ ਲੋਕਾਂ ਵਿੱਚੋਂ ਭਗਤ ਨਾਮਦੇਵ ਸਾਹਿਬ ਨੂੰ ਚੁਣ ਕੇ ਵਡਿਆਈ ਦਿੱਤੀ ਹੈ।
ਖਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ।
ਖੱਤਰੀਆਂ ਨੂੰ ਬ੍ਰਾਹਮਣਾਂ ਨੂੰ ਰੱਬ ਨੇ ਪਿੱਠ ਕਰਤੀ। ਤੁਸੀਂ ਦਰਸ਼ਨ ਕਰਦੇ ਹੋ ਹਜ਼ੂਰ ਸਾਹਿਬ ਤੋਂ 40 ਮੀਲ ਦੀ ਵਿੱਥ ਉੱਤੇ ਸ਼੍ਰੀ ਨੰਦੇੜ ਸਾਹਿਬ ਤੋਂ ਅਸਥਾਨ ਆਉਂਦਾ ਜਿੱਥੇ ਫੇਰ ਦੀਆ ਦਿਓਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਖੱਤਰੀਆਂ ਬ੍ਰਾਹਮਣਾਂ ਵੱਲ ਰੱਬ ਨੇ ਪਿੱਠ ਕੀਤੀ, ਜਿੱਧਰ ਨਾਮਦੇਵ ਸਾਹਿਬ ਬੈਠੇ ਉੱਧਰ ਮੰਦਰ ਦਾ ਮੂੰਹ ਘੁਮਾ ਦਿੱਤਾ। ਇਹ ਨਾਮ ਜਪਣ ਵਾਲਿਆਂ ਨੂੰ ਵਡਿਆਈ ਮਿਲੀ ਹੈ।
ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੇ ਭਗਤ ਜਨ ਨਾਮ ਜਪਣ ਵਾਲੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਦੁਨੀਆਂ ਦੇ ਲੋਕੋ 68 ਤੀਰਥ ਤਾਂ ਉਹਨਾਂ ਦੇ ਮੱਥੇ ਦਾ ਤਿਲਕ ਆ, ਭਾਵ 68 ਤੀਰਥ ਉਹਨਾਂ ਨੂੰ ਵਡਿਆਈ ਦਿੰਦੇ। ਕਿਉਂ? ਗੰਗਾ, ਜਮਨਾ, ਗੋਦਾਵਰੀ, ਸਰਸਵਤੀ ਸਭ ਕਰੇ ਉੱਦਮ ਧੂਰ ਸਾਧੂ ਕੀਤਾ ਹੀ। ਉਹ ਲੋਚਦੇ ਨੇ ਸਾਨੂੰ ਸਾਧੂਆਂ ਦੀ ਧੂੜ ਮਿਲੇ। 68 ਤੀਰਥ ਭਗਤ ਜਨਾਂ ਦੇ ਮਸਤਕ ਦਾ ਮਾਣ ਹੁੰਦੇ ਹਨ।
ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਇੱਕੋ ਹੀ ਅਰਦਾਸ ਹੈ ਮੇਰੀ, ਇਹ ਗੁਰੂ ਦੇ ਸਿੱਖੋ ਤੁਹਾਡੀ ਵੀ ਇਹ ਅਰਦਾਸ ਚਾਹੀਦੀ ਹੈ ਕਿ ਇਹੋ ਜਿਹੇ ਨਾਮ ਜਪਣ ਵਾਲੇ ਰੱਬ ਦੇ ਜਨ ਜੇ ਪਰਮਾਤਮਾ ਵਾਹਿਗੁਰੂ ਕਿਰਪਾ ਕਰੇ ਇਹੋ ਜਿਹੇ ਜਪਣ ਵਾਲਿਆਂ ਦੀ ਚਰਨ ਧੂੜ ਮਿਲੇ ਅਤੇ ਚਰਨ ਪਰਸਣ ਦੇ ਸੁਭਾਗ ਪ੍ਰਾਪਤ ਹੋਣ, ਉਹਨਾਂ ਦੀ ਸਦਾ ਚਰਨ ਸ਼ਰਨ ਪ੍ਰਾਪਤ ਹੋਵੇ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾ ਹੀ ਵਿਸਰਿਆ। ਪਰ ਇਹ ਤਾਂ ਵਰਤਦਾ, ਗੁਣ ਸਿੱਖਣੇ ਪੈਂਦੇ ਨੇ। ਸਾਧ ਸੰਗਤ ਜ਼ਰੂਰੀ ਨਹੀਂ ਕਿ ਕਿਸੇ ਮਾੜੇ ਬੰਦੇ ਵਿੱਚ ਸਾਰੇ ਔਗਣ ਹੋਣ, ਕੋਈ ਨਾ ਕੋਈ ਗੁਣ ਵੀ ਹੁੰਦਾ। ਜਿੱਦਣ ਰਾਵਣ ਦਾ ਵੱਧ ਕੀਤਾ ਸ਼੍ਰੀ ਰਾਮ ਨੇ ਤਾਂ ਤੀਰ ਮਾਰ ਕੇ ਸਿੜ ਦਿੱਤਾ। ਬਾਅਦ ਵਿੱਚ ਰਾਮ ਨੇ ਬੜਾ ਭਾਰਾ ਹੌਂਕਾ ਲੈ ਕੇ ਇੱਕ ਗੱਲ ਕਹੀ, ਲਕਸ਼ਮਣ ਅੱਜ ਇਸ ਧਰਤੀ ਦਾ ਬਹੁਤ ਭਾਰੀ ਮਨੁੱਖ ਅਸੀਂ ਸੁੱਟ ਦਿੱਤਾ। ਇਹ ਬੜਾ ਤਪੱਸਵੀ, ਬੜਾ ਗਿਆਨਵਾਨ ਸੀ, ਜਾਂ ਇਹਦੇ ਕੋਲੋਂ ਕੋਈ ਗਿਆਨ ਦੀ ਗੱਲ ਪੁੱਛ, ਇਹ ਤੋਂ ਪਹਿਲਾਂ ਉਹਦੇ ਸਾਹ ਪੂਰੇ ਹੋ ਜਾਣ, ਕੋਈ ਗਿਆਨ ਦੀ ਗੱਲ ਸਿੱਖ ਲਾ ਰਾਵਣ ਕੋਲੋਂ। ਐਡੀ ਵੱਡੀ ਗੱਲ ਤ੍ਰੇਤੇ ਦਾ ਅਵਤਾਰ ਰਾਮ ਚੰਦਰ ਕਹੇ, ਇਹਦਾ ਮਤਲਬ ਰਾਵਣ ਵੀ ਕੋਈ ਆਮ ਹਸਤੀ ਨਹੀਂ ਸੀ। ਚਲੇ ਗਏ ਲਕਸ਼ਮਣ, ਸਿਰ ਦੇ ਖਲੋ ਕੇ ਦੱਸੋ ਜੀ ਕੋਈ ਗਿਆਨ ਦੀ ਗੱਲ ਦੱਸੋ। ਉਹ ਕੁਝ ਨਾ ਬੋਲੇ। ਫਿਰ ਕਹਿੰਦੇ ਵਾਪਸ ਆ ਗਏ, ਜੀ ਰਾਵਣ ਨੇ ਕੁਝ ਨਹੀਂ ਕਿਹਾ। ਰਾਮ ਨੇ ਇੱਕ ਗੱਲ ਕਹੀ, ਲਕਸ਼ਮਣ ਜੇ ਕਿਸੇ ਕੋਲੋਂ ਗਿਆਨ ਲੈਣਾ ਹੋਵੇ ਸਿਰ ਵਾਲੇ ਪਾਸੇ ਨਹੀਂ ਖਲੋਈਦਾ, ਜਾਂ ਰਾਵਣ ਦੇ ਪੈਰਾਂ ਵਾਲੇ ਪਾਸੇ ਖਲੋ, ਤੈਨੂੰ ਗਿਆਨ ਦੀ ਗੱਲ ਮਿਲੇਗੀ। ਪੈਰਾਂ ਵਿੱਚ ਖਲੋ ਕੇ ਗਿਆਨ ਮੰਗਿਆ। ਸਵਾਸ ਛੱਡਣ ਤੋਂ ਪਹਿਲਾਂ ਰਾਵਣ ਨੇ ਇੱਕ ਗੱਲ ਕਹੀ ਸੀ, ਲਕਸ਼ਮਣ ਇੱਕੋ ਹੀ ਇੰਨੀ ਵੱਡੀ ਉਮਰ ਦਾ ਮੈਂ ਗਿਆਨ ਦੱਸਣਾ ਚਾਹੁੰਦਾ, ਕੱਲ੍ਹ ਅੱਜ ਦਾ ਕੰਮ ਕੱਲ੍ਹ 'ਤੇ ਨਹੀਂ ਛੱਡਣਾ ਚਾਹੀਦਾ। ਜਿਹੜੇ ਲੋਕ ਧਰਮ ਦਾ ਕਰਮ ਅੱਜ ਦਾ ਕੱਲ੍ਹ 'ਤੇ ਛੱਡ ਦਿੰਦੇ ਨੇ ਜ਼ਿੰਦਗੀ ਵਿੱਚ ਉਹ ਕੱਲ੍ਹ ਕਦੇ ਨਹੀਂ ਆਉਂਦਾ। ਮੈਂ ਇੱਕ ਧਰਮ ਦਾ ਕਰਮ ਅੱਜ ਦਾ ਕੱਲ੍ਹ 'ਤੇ ਛੱਡਿਆ, ਉਹ ਮੇਰੀ ਜ਼ਿੰਦਗੀ 'ਚ ਸਵਾਸ ਨਹੀਂ ਆਏ। ਜਿਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ, ਕਬੀਰ ਕਾਲ ਕਰਨ ਤਾਂ ਅਵੈ ਕਰ, ਅਵ ਕਰਤਾ ਸੋਏ ਤਾਲ, ਪਾਸ਼ੇ ਕਸ਼ੂ ਨਾ ਹੋਏ ਗਉ ਜੋ ਸਰ ਪਰ ਆਵੇ ਕਾਲ। ਆਪਾਂ ਕੁਝ ਨਾ ਕੁਝ ਸਿੱਖਣਾ ਵੀ ਹੈ, ਇਕੱਲੇ ਅੱਗ ਲਾ ਕੇ ਪਟਾਕੇ ਨਹੀਂ ਫੂਕਣੇ, ਕੁਝ ਨਾ ਕੁਝ ਸਿੱਖਣਾ ਵੀ ਚਾਹੀਦਾ। ਸਤਿਗੁਰੂ ਨਦਰ ਕਿਰਪਾ ਕਰਨ, ਗੁਣਾਂ ਦੀ ਸਾਂਝ ਬਣੇ, ਸਾਂਝ ਕਰੀਜੇ ਗੁਣਾਂ ਕੇਰੀ, ਛੋਟ ਅਵਗੁਣ ਚੱਲੀਏ ਸਮਾਂ ਸਮਾਪਤ ਹੈ। ਆਓ ਆਖਰੀ ਪੰਕਤੀਆਂ ਦਾ ਜਾਪ ਕਰਕੇ ਫਿਰ ਸਮਾਪਤੀ ਕਰੀਏ ਜੀ।
ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ। ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।